ਕਿਰਪਾ ਭਰੀ ਬਹੁ ਚਾਰ ਚੇ ਤੁਨ ਬਾਕੀ ਕੋਰ ਮਹਾ ਸੁਖ ਪੌਨ ਵੇਚਕ ਕੱਚ ਕੁੰਤਲ ਕੁੰਗਰਾਰੇ ਮਦਪਨ ਕੀ ਦੁੱਤ ਜਿਨ ਪਿਖ ਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀ ਵਾਰ ਕਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਹਿਲਾਦ ਜੀ ਅਤੇ ਧਰੂ ਜੀ ਨੂੰ ਮਿਲਣ ਤੋਂ ਉਪਰੰਤ ਸੱਚਖੰਡ ਦੇ ਵਿੱਚ ਜਿਵੇਂ ਪਹੁੰਚੇ ਹਨ, ਉੱਥੋਂ ਦਾ ਬੜਾ ਸੁੰਦਰ ਜਿੰਨਾ ਕੁ ਕਵੀ ਜੀ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਮਨੁੱਖੀ ਬੋਲੀ ਵਿੱਚ ਉੱਥੋਂ ਦਾ ਨਕਸ਼ਾ ਬੰਨਿਆ, ਜਿੰਨਾ ਉਹਨਾਂ ਦਾ ਜ਼ੋਰ ਲੱਗ ਸਕਦਾ ਸੀ ਉਹਨਾਂ ਨੇ ਲਾਇਆ, ਕਿਉਂਕਿ ਉੱਥੋਂ ਦੀ ਰਚਨਾ ਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਨਾਨਕ ਕਥਨਾ ਕਰੜਾ ਸਾਰ। ਸੋ ਇਸ ਕਰਕੇ ਮਨੁੱਖੀ ਬੋਲੀ ਗੋਚਰਾ ਕਰਕੇ ਕਾਵਿ ਰਚਨਾ ਵਿੱਚ ਪ੍ਰਸੰਗ ਸੁਣਾਇਆ। ਆਓ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹੋਏ ਉਪਰੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਿਲਾਪ, ਫਿਰ ਉੱਥੇ ਜਾ ਕੇ ਸੋਦਰ ਉਚਾਰਨਾ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਸ਼ਰਵਣ ਕਰਦੇ ਹਾਂ ਪਾਵਨ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪਾਲ ਵਿਸਾਲ ਕਰੀਟ ਸੁਹਾਵਾ।
ਸੋ ਇਸ ਤਰੀਕੇ ਨਾਲ ਫਰਮਾਉਂਦੇ ਨੇ ਜੋ ਸੁੰਦਰ ਭਾਲ ਤੋਂ ਭਾਵ ਹੁੰਦਾ ਮਸਤਕ ਦੇ ਉੱਤੇ, ਵਿਸਾਲ ਜੋ ਦਸਤਾਰ ਹੈ ਅਕਾਲ ਪੁਰਖ ਵਾਹਿਗੁਰੂ ਦੇ ਉਹ ਸਜੀ ਹੋਈ, ਉਹਦੇ ਉੱਤੇ ਇੱਕ ਬੜਾ ਸੁੰਦਰ ਜੋ ਕਹਿੰਦੇ ਮੁਕਟ ਲੱਗਿਆ ਹੋਇਆ, ਅਤਿ ਸੁੰਦਰ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਅਕਾਲ ਪੁਰਖ ਵਾਹਿਗੁਰੂ ਕੈਸੇ ਵੀ ਰੂਪ ਵਿੱਚ ਦਰਸ਼ਨ ਦੇ ਸਕਦੇ ਨੇ, ਇਹ ਉਹਨਾਂ ਦੀ ਆਪਣੀ ਰਜ਼ਾ ਹੁੰਦੀ ਹੈ, ਇਹ ਆਪੋ ਆਪਣੀ ਮਨ ਦੇ ਸੰਕਲਪ ਅਨੁਸਾਰ ਹੈ। ਜਿਵੇਂ ਜਿਵੇਂ ਕਿਸੇ ਨੇ ਇੱਛਾ ਕੀਤੀ ਉਸੇ ਪ੍ਰਕਾਰ ਪਰਮਾਤਮਾ ਦਰਸ਼ਨ ਦਿੰਦੇ ਹਨ।
ਸ਼ਤਰ ਚੰਦਰਮਾ ਦੇਖ ਲਜਾਵਾ।
ਸੋ ਦੇਖ ਕਰਕੇ ਜਿਹੜਾ ਅਸੀਂ ਛਤਰ ਉਹ ਚੰਦਰਮਾ ਵੀ ਸ਼ਰਮਸਾਰ ਹੁੰਦਾ ਹੈ ਕਿ ਮੈਂ ਵੀ ਇੰਨਾ ਸੋਹਣਾ ਨਹੀਂ ਹਾਂ।
ਚੌਰ ਟੁਰਤ ਚਾਹ ਦਿਸ ਤੇ ਚਾਰੂ,
ਚਾਰੇ ਪਾਸੇ ਬੜੇ ਸੁੰਦਰ ਚੌਰ ਹੋ ਰਹੇ ਨੇ। ਕਵੀ ਜੀ ਨੇ ਆਪਣੀ ਕਲਪਨਾ ਨੂੰ ਇੱਥੇ ਦਰਸਾਇਆ ਹੈ, ਅਸਲੀਅਤ ਕਿੱਥੇ ਕੁ ਤੱਕ ਹੈ ਇਹ ਤਾਂ ਉਹੀ ਜਾਣਦੇ ਨੇ ਜਿਹੜੇ ਉੱਥੇ ਗਏ ਨੇ ਜਾਂ ਜਿਹੜੇ ਅਵਸਥਾ ਨਾਲ ਉੱਥੇ ਪਹੁੰਚ ਜਾਂਦੇ ਨੇ, ਪਰ ਆਪਾਂ ਆਪਣੇ ਮਨ ਨੂੰ ਸਮਝਾਉਣ ਲਈ ਉੱਥੋਂ ਦਾ ਇੱਕ ਨਕਸ਼ਾ ਜੋ ਸ੍ਰੀ ਸੱਚਖੰਡ ਸਾਹਿਬ ਦਾ ਨਕਸ਼ਾ ਹੈ ਉਹ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਤੋਂ ਵੱਡੀ ਸੋਭਾ ਜੋ ਹੋ ਰਹੀ ਹੈ।
ਮਨਹੋ ਭਾਨ ਕਰ ਪ੍ਰਭਾ ਅਪਾਰੂ,
ਮਨੋ ਸੂਰਜ ਦੀਆਂ ਕਿਰਨਾਂ ਨੇ ਅਪਾਰ ਸ਼ੋਭਾ ਰਚੀ ਹੈ, ਜਿਹੜੇ ਸੁੰਦਰ ਚੌਰ ਹੋ ਰਹੇ ਹਨ।
ਮਹਿਮਾ ਤੇ ਕਹਿ ਕੌਣ ਸਕਾਈ,
ਆਪ ਹੀ ਕਹਿੰਦੇ ਨੇ ਕਿ ਉਹਨਾਂ ਦੀ ਮਹਿਮਾ ਨੂੰ ਕੌਣ ਕਹਿ ਸਕਦਾ ਹੈ।
ਕੋਟ ਸੇਖ ਸਰਦ ਸੁਕੋ ਚਾਈ,
ਕਰੋੜਾਂ ਹੀ ਕਰੋੜਾਂ ਦੀ ਗਿਣਤੀ ਵਿੱਚ ਸ਼ੇਸ਼ ਨਾਗ ਔਰ ਸ਼ਾਰਦਾ ਜੋ ਹੈ, ਸਰਸਵਤੀਆਂ ਆਦਿਕ, ਇੱਕ ਨਹੀਂ ਕਰੋੜਾਂ ਕਰੋੜਾਂ ਸ਼ੇਸ਼ ਨਾਗ, ਕਰੋੜਾਂ ਸਰਸਵਤੀਆਂ, ਜਿਸ ਦੀ ਮਹਿਮਾ ਕਰਨ ਤੋਂ ਸੰਕੋਚਦੇ ਨੇ, ਕਿਉਂਕਿ ਉਹ ਲਫ਼ਜ਼ ਨਹੀਂ, ਉਹ ਅੱਖਰ ਨਹੀਂ ਹਨ ਜਿਨ੍ਹਾਂ ਨੂੰ ਆਪਾਂ ਉਹਨਾਂ ਬਾਰੇ ਵਰਤ ਸਕੀਏ, ਕਿਉਂਕਿ ਸੰਸਾਰ ਦੇ ਅੱਖਰ ਸੰਸਾਰ ਵਿੱਚ ਹੀ ਸੀਮਤ ਨੇ। ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਨਹੀਂ ਕਹੀ ਜਾ ਸਕਦੀ।
ਨੇਤ ਨੇਤ ਜਿਹੇ ਵੇਦ ਪੁਕਾਰਾ,
ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਨੇਤ ਨੇਤ ਕਥੰਤ ਵੇਦਾ, ਬੇਅੰਤ ਹੈ ਬੇਅੰਤ ਹੈ ਕਰਕੇ ਵੇਦ ਪੁਕਾਰਦੇ ਨੇ।
ਸਭ ਕਵ ਕੋ ਵੇਦਾ ਲਹਿਤ ਨਾ ਪਾਰਾ,
ਸਾਰੇ ਜਿੰਨੇ ਵੀ ਹਨ ਕਵੀ ਜਨ, ਕੋਵਿਦ ਭਾਵ ਪੰਡਿਤ ਜਨ, ਕੋਈ ਉਹਨਾਂ ਦਾ ਅੰਤ ਨਹੀਂ ਪਾ ਸਕਦਾ। ਕਵੀ ਜਾਂ ਕੋਵਿਦ ਤੋਂ ਭਾਵ ਜਦ ਸਿੱਧਾ ਹੀ ਗੁਰੂ ਨਾਨਕ ਸਾਹਿਬ ਨੇ ਹੀ ਬਚਨ ਕਰ ਦਿੱਤਾ ਹੈ, ਨਾਨਕ ਕਥਨਾ ਕਰੜਾ ਸਾਰ, ਫਿਰ ਤਾਂ ਥੱਲੇ ਥੱਲੇ ਵਾਲੇ ਤਾਂ ਵੈਸੇ ਹੀ ਰਹਿ ਜਾਂਦੇ, ਜਿਹੜੇ ਸਾਹਮਣੇ ਖੜੇ ਨੇ ਉੱਥੇ ਜਾ ਕੇ ਉਹ ਕਹਿੰਦੇ ਨੇ ਬਸ ਮੈਂ ਕੁਛ ਕਹਿ ਹੀ ਨਹੀਂ ਸਕਦਾ। ਉੱਥੇ ਸਾਰਾ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਅਖੀਰ 'ਤੇ ਜਾ ਕੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਉਹਦਾ ਹੀ ਅੰਤ ਹੋ ਜਾਂਦਾ। ਤਿੱਥੈ ਲੋਆ ਲੋਆ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਿੱਥੇ ਜਾ ਕੇ ਉਹਦੀ ਮਹਿਮਾ ਕਰਨ ਤੋਂ ਜ਼ਬਾਨ ਬੁੱਧੀ ਅਸਮਰੱਥ ਹੋ ਜਾਂਦੀ, ਮਨੁੱਖ ਦੀ ਨਹੀਂ, ਮਹਾਰਾਜ ਕਹਿੰਦੇ ਅਸੀਂ ਤਾਂ ਆਪ ਚੁੱਪ ਕਰ ਜਾਂਦੇ ਹਾਂ, ਉੱਥੇ ਨਹੀਂ ਕਹਿ ਸਕਦੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਪਰਮੇਸ਼ਰ।
ਮੈਂ ਮਤ ਮੰਦ ਕਹਾਂ ਲਗ ਵਰਨਾ,
ਕਵੀ ਜੀ ਕਹਿੰਦੇ ਮੈਂ ਖੋਟੀ ਬੁੱਧੀ ਵਾਲਾ, ਮੰਦੀ ਜੀ ਬੁੱਧੀ ਮੇਰੀ ਛੋਟੀ ਜੀ, ਕਿੱਥੋਂ ਕੁ ਤੱਕ ਮੈਂ ਵਰਣਨ ਕਰ ਸਕਾਂ ਉਹਦਾ ਵਰਣਨ।
ਸਿੰਧ ਪਾਰ ਜਿਵ ਕੀਟੀ ਤਰਨਾ,
ਜਿਵੇਂ ਕੀੜੀ ਦੇ ਮੂਹਰੇ ਸਮੁੰਦਰ ਆ ਜੇ, ਕੀੜੀ ਨੂੰ ਤਾਂ ਕਹਿੰਦੇ ਠੂਠਾ ਹੀ ਦਰਿਆ ਹੁੰਦਾ, ਤੇ ਜੇ ਸੱਚਮੁੱਚ ਦਾ ਸਮੁੰਦਰ ਕੀੜੀ ਮੂਹਰੇ ਆ ਜੇ ਉਹ ਨਹੀਂ ਤਰ ਸਕਦੀ। ਕਹਿੰਦੇ ਇਸੇ ਪ੍ਰਕਾਰ ਮੇਰੀ ਤੁੱਛ ਜੀ ਬੁੱਧੀ ਅਕਾਲ ਪੁਰਖ ਦੀ ਮਹਿਮਾ ਦਾ ਸਮੁੰਦਰ ਨਹੀਂ ਤਰ ਸਕਦੀ।
ਮੱਛਕਾ ਮੇਰਾ ਕਿਵ ਸਕਹਿ ਉਠਾਈ,
ਜਿਵੇਂ ਨਿੱਕਾ ਜਿਹਾ ਮੱਛਰ ਹੋਵੇ ਤੇ ਬਹੁਤ ਵੱਡਾ ਜੋ ਸਮੇਰ ਪਰਬਤ ਹੈ ਉਹਨੂੰ ਮੱਛਰ ਨਹੀਂ ਉਠਾ ਸਕਦਾ।
ਕਿਉਂ ਨਵ ਅੰਤ ਜਾਂਤਾ ਲੱਗ ਪਾਈ,
ਜਿਵੇਂ ਆਕਾਸ਼ ਵਿੱਚ ਉੱਡਦਾ ਹੋਇਆ ਇੱਕ ਛੋਟਾ ਜਿਹਾ ਪੰਛੀ ਚਿੜੀ ਕਾਂ, ਆਕਾਸ਼ ਦਾ ਅੰਤ ਨਹੀਂ ਪਾ ਸਕਦੇ, ਆਕਾਸ਼ ਬਹੁਤ ਵੱਡਾ, ਪਰਮੇਸ਼ਰ ਬਹੁਤ ਵੱਡੇ ਨੇ, ਅਸੀਂ ਉਹਨਾਂ ਦਾ ਅੰਤ ਨਹੀਂ ਪਾ ਸਕਦੇ।
ਜੇ ਸਤਾ ਕੇ ਅਜਾ ਅਲੰਬਾ,
ਜਿਹਦੀ ਸੱਤਾ ਦੇ ਆਸਰੇ, ਜਿਹਦੀ ਤਾਕਤ ਦੇ ਆਸਰੇ ਬ੍ਰਹਮਾ ਅਤੇ ਮਾਇਆ ਇਹ ਕੰਮ ਕਰਦੇ ਨੇ, ਮਾਇਆ ਉਹਦੀ ਦਾਸੀ ਹੋ ਕੇ ਸ੍ਰਿਸ਼ਟੀ ਨੂੰ ਸੰਭਾਲਦੀ ਹੈ, ਦੂਈ ਕੁਦਰਤ ਸਾਜੀ ਹੈ, ਉਹ ਕੁਦਰਤ ਸਾਜ ਦਿੱਤੀ, ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਹੁਣ ਉਹਦੀ ਕੁਦਰਤ ਉਹਦੇ ਆਸਰੇ ਹੈ, ਉਹ ਬ੍ਰਹਮਾ ਆਦਿਕ ਜਿਹੜੇ ਨੇ ਕਰੋੜਾਂ ਬ੍ਰਹਮੇ ਉਹਦੇ ਆਸਰੇ, ਪਰਮੇਸ਼ਰ ਦੇ ਆਸਰੇ ਹਨ।
ਸਿਰਜਤ ਹੈ ਬ੍ਰਹਿਮੰਡ ਕਦੰਬਾ,
ਉਹ ਕੀ ਕਰਦੇ ਨੇ ਸਮੂਹ ਸਾਰੇ ਹੀ ਜਿਤਨੇ ਨੇ ਉਹ ਬ੍ਰਹਿਮੰਡ ਨੂੰ ਸਿਰਜਦੇ ਨੇ ਉਸ ਅਕਾਲ ਪੁਰਖ ਦੇ ਹੁਕਮ ਵਿੱਚ।
ਇੱਕ ਰੋਮ ਮੈਂ ਬਿਸਨਾ ਅਨੇਕਾ,
ਜਿਹਦੇ ਇੱਕ ਰੋਮ ਦੇ ਵਿੱਚ ਅਨੇਕਾਂ ਹੀ ਵਿਸ਼ਨੂ ਸਮਾਏ ਹੋਏ ਨੇ। ਜਦੋਂ ਕ੍ਰਿਸ਼ਨ ਜੀ ਨੇ ਆਪਣਾ ਵਿਰਾਟ ਰੂਪ ਦਿਖਾਇਆ ਸੀ ਅਰਜਨ ਨੂੰ, ਉਦੋਂ ਇਹ ਸਾਰੀ ਚੀਜ਼ ਦਿਖਾਈ ਸੀ, ਕਹਿੰਦੇ ਮੈਂ ਦੇਖਣ ਨੂੰ ਤੈਨੂੰ ਛੋਟਾ ਜਿਹਾ ਲੱਗਦਾ, ਮੈਂ ਤੈਨੂੰ ਆਪਣਾ ਅਸਲੀ ਰੂਪ ਦਿਖਾਉਣਾ ਕੀ ਹੈ। ਵਿਰਾਟ ਰੂਪ ਪਰਮਾਤਮਾ ਦਾ ਵਿਰਾਟ ਰੂਪ ਤਾਂ ਬਹੁਤ ਵੱਡਾ, ਉਹ ਏਡਾ ਵੱਡਾ ਹੈ ਕਿ ਉਹ ਦੇਖ ਹੀ ਨਹੀਂ ਸਕਦੇ ਆਪਾਂ ਕਿੰਨਾ ਕੁ ਵੱਡਾ। ਛੋਟੀਆਂ ਛੋਟੀਆਂ ਆਪਣੀਆਂ ਅੱਖਾਂ ਨੇ। ਅਕਾਲ ਪੁਰਖ ਦੇ ਕਿ ਇੱਕ ਰੋਮ ਦੇ ਵਿੱਚ ਅਕਾਲ ਪੁਰਖ ਕੀ ਦੇਹ ਮੋਹ ਕੋਟ ਕ ਬਿਸਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਜਲੇਸ
ਵਿਦ ਸਿਵ ਬਹੁ ਕੋ ਕਰਹਿ ਬਵੇਕਾ।
ਕੌਣ ਹੈ ਜੋ ਵਿਧਾਤਾ ਬ੍ਰਹਮਾ ਹੈ ਸ਼ਿਵਜੀ ਹੈ ਇਹ ਉਹਦਾ ਅੰਤ ਨਹੀਂ ਪਾ ਸਕਦੇ ਕਿਉਂਕਿ ਇਹ ਵੀ ਕਹਿੰਦੇ ਨੇ ਪਰਮਾਤਮਾ ਬੇਅੰਤ ਹੈ।
ਬ੍ਰਿਖ ਉਦੰਬਰ ਜਿਉ ਜਿਹੇ ਕਾਇਆ।
ਸੋ ਜਿਸ ਪ੍ਰਕਾਰ ਗੁੱਲਰ ਦਾ ਜਿਹੜਾ ਦਰਖਤ ਹੁੰਦਾ ਹੈ ਉਹਦੇ ਆਕਾਰ ਜਿੱਡਾ।
ਲਾਗੇ ਫਲ ਬ੍ਰਹਿਮੰਡ ਨਿਕਾਇਆ।
ਉਹਨੂੰ ਬਹੁਤ ਸਾਰੇ ਫਲ ਲੱਗਦੇ ਨੇ, ਬੜਾ ਹੀ ਚੌੜਾ ਦਰਖਤ ਹੁੰਦਾ। ਇਸੇ ਤਰ੍ਹਾਂ ਕਰੋੜਾਂ ਬ੍ਰਹਿਮੰਡ ਨੇ ਰਚੇ ਹੋਏ ਅਕਾਲ ਪੁਰਖ ਦੀ ਰਚਨਾ ਵਿੱਚ, ਉਹਦਾ ਕੋਈ ਅੰਤ ਨਹੀਂ ਪਾ ਸਕਦਾ।
ਉਤਪਤ ਪਾਲਣ ਅਰ ਸੰਹਰਤਾ।
ਉਤਪਤੀ ਕਰਨੀ ਫਿਰ ਪਾਲਣਾ ਕਰਨੀ ਫਿਰ ਨਾਸ ਕਰਨਾ।
ਤੀਨ ਦੇਵ ਸਭ ਮਹਿ ਅਸ ਕਰਤਾ।
ਉਹਦੇ ਅੱਗੇ ਜਿਹੜੇ ਤਿੰਨ ਦੇਵਤੇ ਨੇ ਉਹ ਅੱਗੇ ਇਹ ਕੰਮ ਕਰਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼।
ਜਿਹੇ ਸਥਾਨ ਵੈਸੇ ਜਗ ਰਾਈ।
ਜਿੱਥੇ ਸਾਰੇ ਸੰਸਾਰ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਬੈਠੇ ਨੇ।
ਤਹਿ ਪਹੁੰਚੇ ਸਿੱਖ ਨੂੰ ਸੁਖਦਾਈ।
ਉੱਥੇ ਪਹੁੰਚੇ ਹਨ ਗੁਰਸਿੱਖ ਸੁਖਾਂ ਦੇ ਦੇਣ ਵਾਲੇ ਅਕਾਲ ਪੁਰਖ ਕੋਲੇ।
ਕੀਨ ਡੰਡੋਤ ਜੋਰ ਜੁਗ ਹਾਥਾ।
ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਗਏ ਨੇ। ਤਿੰਨ ਬੇਦੀਆਂ ਕੀ ਕੁਲ ਵਿਖਿਆ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਭਏ ਸਹਾਰੇ। ਜਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਡੰਡੋਤ ਕੀਤੀ ਹੱਥ ਜੋੜੇ ਹਨ।
ਠਾਂਡੇ ਪੁੰਨ ਬੇਦੀ ਕੁਲ ਨਾਥਾ।
ਬੇਦੀਆਂ ਦੀ ਕੁਲ ਦੇ ਮਾਲਕ ਗੁਰੂ ਨਾਨਕ ਦੇਵ ਜੀ ਆਪ ਆਪਣੇ ਹੀ ਸਰੂਪ ਦੇ ਅੱਗੇ ਜੋ ਨਿਰੰਕਾਰ ਹੈ, ਨਿਰੰਕਾਰ ਨਿਰਗੁਣ ਤੇ ਸਰਗੁਣ ਵਿੱਚ ਹੈ, ਇਸ ਕਰਕੇ ਉਹ ਨਿਰਗੁਣ ਸਰੂਪ ਜੋ ਹੈ ਸਾਹਮਣੇ ਪ੍ਰਕਾਸ਼ਮਾਨ ਨੇ। ਨਿਰਗੁਣ ਦੇ ਵਿੱਚੋਂ ਜੋ ਸਰਗੁਣ ਰੂਪ ਧਾਰਿਆ ਹੈ ਉਹ ਸਾਹਮਣੇ ਹੱਥ ਜੋੜ ਕੇ ਖੜੇ ਹਨ।
ਮੰਦ ਮੰਦ ਸ੍ਰੀ ਮੁਖ ਮੁਸ਼ਕਾਵਨ।
ਮੰਦ ਮੰਦ ਹੁੰਦਾ ਹੌਲੀ ਹੌਲੀ ਮੁਖ ਦੇ ਵਿੱਚੋਂ ਮੁਸਕਰਾ ਰਹੇ ਹਨ।
ਮਿਰਦਲ ਮਧੁਰ ਬੋਲੇ ਬਚ ਪਾਵਨ।
ਕੋਮਲ ਤੇ ਮਧੁਰ ਮਿੱਠੇ ਜਿਹੜੇ ਪਾਵਨ ਬਚਨ ਬੋਲੇ ਉਸ ਵਕਤ।
ਜਗ ਪ੍ਰਗਟੇ ਕਲ ਕਾਲ ਕੁਚਾਲੇ।
ਕਿ ਜਗਤ ਦੇ ਵਿੱਚ ਬਹੁਤ ਭਾਰੀ ਕਲਯੁਗ ਦੇ ਸਮੇਂ ਵਿੱਚ ਕੁਚਾਲੀਆਂ ਜਿਹੜੀਆਂ ਲੋਕ ਕਰ ਰਹੇ ਨੇ, ਖੋਟੀਆਂ ਚਾਲਾਂ ਚੱਲ ਰਹੇ ਹਨ।
ਮਨ ਹਲਗੇ ਦਾਉ ਜਵਾਲ ਵਿਸਾਲੇ।
ਮਾਨੋ ਕਿ ਇਹ ਜੰਗਲ ਦੀ ਅੱਗ ਵਾਂਗੂ ਸਾਰੇ ਕਿਤੇ ਕੁਚਾਲੀਆਂ ਚੱਲ ਰਹੇ ਲੋਕ ਪੁੱਠੀਆਂ।
ਵਿਛੈ ਵਿਖੈ ਹਵੈ ਲਵਟ ਅਧੀਰਾ।
ਲੋਕ ਜਿਹੜੇ ਨੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਬਹੁਤੇ ਜ਼ਿਆਦਾ ਹੀ ਲੰਪਟ ਹੋ ਚੁੱਕੇ ਨੇ।
ਵੱਡੇ ਵੇਗ ਸੋ ਬਹੀ ਸਮੀਰਾ।
ਬਹੁਤ ਜ਼ਿਆਦਾ ਵਿਕਾਰਾਂ ਦੀ ਹਵਾ ਹੀ ਚੱਲ ਰਹੀ ਚਾਰੇ ਪਾਸੇ।
ਦੰਭ ਮੋਹ ਤੇ ਆਦ ਵਿਕਾਰਾ।
ਪਖੰਡ ਮੋਹ ਤੋਂ ਲੈ ਕੇ ਆਦ ਜਿੰਨੇ ਵਿਕਾਰ ਨੇ ਸਾਰੇ।
ਲਾਟੈ ਅਤ ਵਿਕਰਾਲ ਅਪਾਰਾ।
ਇਹਦੀਆਂ ਭਿਆਨਕ ਅੱਗ ਦੀਆਂ ਜਿਵੇਂ ਲਾਟਾਂ ਨਿਕਲਦੀਆਂ ਹੋਣ ਇਸ ਤਰ੍ਹਾਂ ਲਾਟਾਂ ਨਿਕਲ ਰਹੀਆਂ ਨੇ।
ਮਾਨਵ ਬ੍ਰਿੰਦ ਹੈ ਜਰਤ ਪੁਕਾਰਤ।
ਬਹੁਤ ਸਾਰੇ ਜਿਹੜੇ ਮਾਨਵ ਦੇ ਬੰਦੇ ਨੇ ਉਹ ਜਲਦੇ ਹੋਏ ਪੁਕਾਰ ਕਰ ਰਹੇ ਨੇ।
ਪਾਏ ਤਾਪ ਪੀੜਾ ਨਰ ਆਰਤ।
ਬਹੁਤ ਸਾਰੇ ਜਿਹੜੇ ਬੰਦੇ ਨੇ ਉਹ ਪੀੜਾ ਪਾ ਕੇ ਬਹੁਤ ਤਾਪ ਹੋ ਰਿਹਾ ਉਹਨਾਂ ਦੇ ਸਰੀਰ ਨੂੰ, ਭਾਵ ਤਪਸ਼ ਹੋ ਰਹੀ ਹੈ, ਦੁਖੀ ਹੋ ਰਹੇ ਨੇ।
ਤੁਮ ਧਾਰਾ ਧਰ ਸਰਸ ਪਠਾਏ।
ਸੋ ਆਪ ਜੀ ਨੇ ਕਿਰਪਾ ਕੀਤੀ ਹੈ ਕਿ ਬੱਦਲ ਵਾਂਗੂ ਭੇਜਿਆ ਹੈ ਤੁਹਾਨੂੰ ਸਹਿਤ ਰਸ ਦੇ ਵਰਖਾ ਕਰਨ ਵਾਸਤੇ।
ਮਧੁਰ ਮਧੁਰ ਤੁਨ ਕੀਰਤ ਗਾਏ।
ਮਧੁਰ ਮਧੁਰ ਹੁੰਦੇ ਮਿੱਠੇ ਮਿੱਠੇ ਜਿਹੜੇ ਕੀਰਤਨ ਦੀ ਧੁਨੀ ਗਾਇਨ ਕੀਤੀ।
ਨਾਮ ਸੋ ਜਸ ਜੈਸਾ ਮਹਿ ਬਰ ਬਾਰਾ।
ਨਾਮ ਜਿੱਥੇ ਜਾ ਕਰਕੇ ਜਪਣਾ, ਚੰਗਾ ਜਸ ਕਰਨਾ, ਜਿਹਦੇ ਵਿੱਚ ਸ੍ਰੇਸ਼ਟ ਜਲ ਹੈ।
ਅਹੈ ਉਤਾਸਨ ਨਾਸਨ ਹਾਰਾ।
ਸੋ ਉਹ ਜਿਹੜਾ ਅਗਨੀ ਨੂੰ ਨਾਸ ਕਰਨ ਵਾਲਾ ਨਾਮ ਹੈ, ਜਿਵੇਂ ਜੰਗਲ ਦੀ ਅੱਗ ਨੂੰ ਮੀਂਹ ਪੈ ਕੇ ਬੁਝਾ ਦਿੰਦਾ, ਇਸੇ ਤਰ੍ਹਾਂ ਗੁਰਬਾਣੀ ਦੀ ਵਰਖਾ ਨੇ ਜਿਹੜੀ ਸੰਸਾਰ ਦੇ ਜੀਵਾਂ ਦੀ ਤਪਸ਼ ਹੈ ਇਹਨੂੰ ਮੇਟਣਾ, ਨਾਮ ਦੀ ਵਰਖਾ ਨੇ ਮੇਟਣਾ।
ਅਤ ਸੀਤਲਤਾ ਭਗਤ ਸੁਹਾਈ।
ਅਤਿਅੰਤ ਹੀ ਜੋ ਠੰਡ ਵਾਲੀ ਚੀਜ਼ ਹੈ ਉਹ ਹੈ ਭਗਤੀ ਸੰਸਾਰ ਦੇ ਅੰਦਰ। ਭਗਤੀ ਕਰਨੀ ਹੀ ਸੋਭਨੀਕ ਹੁੰਦੀ।
ਨਿਜ ਸਰੂਪ ਸਮਝਣ ਸੁਖ ਪਾਏ,
ਆਪਣੇ ਅਸਲੀ ਸਰੂਪ ਨੂੰ ਸਮਝਣ ਦਾ ਬੰਦਿਆਂ ਨੇ ਆਤਮਕ ਸੁਖ ਪ੍ਰਾਪਤ ਕੀਤਾ।
ਜਰ ਤਿਉ ਨਰਨ ਉਭਾਰਨ ਕਾਰਨ,
ਇਸ ਤਰ੍ਹਾਂ ਕਹਿੰਦੇ ਨੇ ਜਿਹੜੇ ਜਲਦੇ ਹੋਏ ਬੰਦੇ ਸੀ ਉਹਨਾਂ ਨੂੰ ਬਚਾਉਣ ਵਾਸਤੇ।
ਜਗ ਪ੍ਰਗਟੇ ਤੁਮ ਦੰਭ ਵਿਦਾਰਨ,
ਜਗ ਵਿਚ ਤੁਸੀਂ ਪ੍ਰਗਟ ਹੋਏ ਹੋ ਪਖੰਡ ਨੂੰ ਨਾਸ ਕਰਨ ਲਈ।
ਸੋ ਕਾਰਜ ਸਭ ਹੀ ਕਰ ਆਏ,
ਉਹ ਕੰਮ ਤੁਸੀਂ ਸਾਰੇ ਕਰਕੇ ਆਏ ਹੋ।
ਕਿਦੋਂ ਰਹਿਓ ਕਰਨੋ ਕਿਤ ਥਾਏ,
ਇਹ ਕਿਤੇ ਰਹਿ ਵੀ ਗਿਆ ਹੈ ਕਿਸੇ ਥਾਂ ਤੇ ਕਰਨਾ ਉਹ।
ਦੋਹਰਾ ਸੁਨ ਸਤ ਸ੍ਰੀ ਅਕਾਲ ਤੇ ਅਸ ਪ੍ਰਕਾਰ ਕੇ ਬੈਨ।
ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਸਤ ਸ੍ਰੀ ਅਕਾਲ, ਜੋ ਅਕਾਲ ਕਾਲ ਤੋਂ ਰਹਿਤ ਸ੍ਰੀ ਸੁਭਾਏਮਾਨ ਅਕਾਲ ਪੁਰਖ ਸਤ ਸਰੂਪ ਨੇ, ਸੋ ਸੁਣ ਕੇ ਉਹਨਾਂ ਤੋਂ ਇਹ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ। ਪਹਿਲਾਂ ਕਹਿੰਦੇ ਹੁੰਦੇ ਸੀ ਜੇ ਨਹੀਂ ਫਤਿਹ ਬੁਲਾਉਣੀ ਆਮ ਤੌਰ ਤੇ, ਇਹ ਅੱਖਰ ਬੜੇ ਸੋਹਣੇ ਢੰਗ ਨਾਲ ਬੋਲਦੇ ਸੀ, ਸਤ ਸ੍ਰੀ ਅਕਾਲ ਗੁਰਬਰ ਅਕਾਲ, ਐਸਾ ਅੱਖਰ ਬੋਲਦੇ ਸੀ ਲੋਕ। ਫਿਰ ਹੌਲੀ ਹੌਲੀ ਇਹ ਅੱਖਰ ਸਤਿ ਸ੍ਰੀ ਅਕਾਲ ਬਣ ਗਿਆ, ਫਿਰ ਹੌਲੀ ਹੌਲੀ ਇਹ ਅੱਖਰ ਘੱਟ ਕੇ ਹੁਣ ਬਣ ਗਿਆ ਸ਼ਸ਼। ਇੰਨੇ ਹੀ ਕਹਿੰਦੇ ਨੇ, ਹੁਣ ਸਿਰ ਜਿਹਾ ਹੀ ਐਂ ਕਰ ਦਿੰਦੇ ਨੇ। ਪਤਾ ਨਹੀਂ ਕਾਂ ਉਹ ਕਰਮ ਹੀ ਇੰਨੇ ਮਾੜੇ ਨੇ ਕਿ ਸਤਿ ਸ੍ਰੀ ਅਕਾਲ ਕਹਿਣ ਤੋਂ, ਫਤਿਹ ਬੁਲਾਉਣ ਤੋਂ, ਵਾਹਿਗੁਰੂ ਕਹਿਣ ਤੋਂ ਹੀ ਸਾਰੇ ਡਰਨ ਲੱਗ ਪਏ ਨੇ। ਫਿਰ ਕੁੱਟ ਵੀ ਤਾਂਹੀਓ ਪੈਂਦੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਗਏ, ਉੱਥੋਂ ਜਦ ਰੋੜੇ ਮਾਰਨ ਦਾ ਕਿਹਾ ਉਹਨੇ ਬਗਦਾਦ ਵਾਲੇ ਪੀਰ ਨੇ, ਯਾਲ ਹੀ ਕਰਦੇ ਸਾਰੇ ਜਣੇ ਰੋੜੇ ਮਾਰਨ ਵਾਸਤੇ ਅੱਗੇ ਵਧੇ। ਇਹ ਉਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸਤਿ ਸ੍ਰੀ ਅਕਾਲ। ਉਹ ਸਾਰਿਆਂ ਦੇ ਹੱਥ ਉੱਥੇ ਹੀ ਜਾਮ ਹੋ ਗਏ ਸੀ, ਬਾਹਾਂ ਉੱਤੇ ਹੀ ਖੜ ਗਈਆਂ ਸੀ। ਇਹ ਜਿਹੜਾ ਅੱਖਰ ਹੈ ਬਹੁਤ ਹੀ ਮਹਾਨ ਅੱਖਰ ਹੈ ਸਤਿ ਸ੍ਰੀ ਅਕਾਲ। ਪਰ ਇਹਦੀ ਨਾ ਤਾਂ ਤਾਕਤ ਨੂੰ ਸਮਝਿਆ ਨਾ ਸਮਰੱਥਾ ਨੂੰ ਸਮਝਿਆ, ਫਤਿਹ ਬੁਲਾਉਣ ਤੋਂ ਵੀ ਕਿਨਾਰਾ ਕਰ ਗਏ, ਸਤਿ ਸ੍ਰੀ ਅਕਾਲ ਤੋਂ ਵੀ ਕਿਨਾਰਾ ਹੋ ਗਿਆ। ਸੋ ਇਹਦੇ ਨਾਲ ਨਾਲ ਫਿਰ ਇਹ ਜਿਹੜੀ ਚੀਜ਼ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਇੱਥੇ ਅਕਾਲ ਪੁਰਖ ਦਾ ਨਾਮ ਸਤਿ ਸ੍ਰੀ ਅਕਾਲ ਆਇਆ। ਕੋਸ਼ਿਸ਼ ਦੁਬਾਰਾ ਕਰੀਏ ਸਾਰੇ ਜਾਣੇ ਕਿ ਜੇ ਹੁਣ ਫਤਿਹ ਤਾਂ ਆਪਾਂ ਬੁਲਾਉਣਾ ਹੀ, ਅਸੀਂ ਤਾਂ ਕਹਿੰਦੇ ਫਤਿਹ ਬੁਲਾਓ। ਜਿਵੇਂ ਸਿਆਣੇ ਕਹਿੰਦੇ ਨੇ ਜਿਹਦੀ ਜ਼ਬਾਨ 'ਚ ਫਤਿਹ ਉਹਦੀ ਹਰ ਮੈਦਾਨ 'ਚ ਫਤਿਹ ਹੁੰਦੀ ਹੈ। ਰਹੁ ਵਿਚਾਰ, ਇੱਧਰੋਂ ਤਾਂ ਪਿਆਰ ਜਿਹਾ ਹੀ ਟੁੱਟ ਗਿਆ, ਕਕਾਰਾਂ ਤੋਂ ਸਿੱਖੀ ਤੋਂ ਉਈ ਭੈੜੇ ਹੀ ਲੱਗਦੇ ਨੇ, ਬਸ ਇੱਕ ਦਿਖਾਵੇ ਮਾਤਰ ਹੀ ਆਪਾਂ ਗੁਰੂ ਘਰ ਆਉਂਦੇ ਹਾਂ, ਬਚਨ ਬਚਨ ਕੋਈ ਨਹੀਂ ਮੰਨਦਾ। ਇਹ ਆਪਣੇ ਸਾਹਮਣੇ ਸਾਰਾ ਕੁਛ ਆਈ ਤਾਂ ਜਾਂਦਾ, ਫਿਰ ਕਹਿੰਦੇ ਹੁਣ ਕੀ ਬਣੂ, ਬਣਨਾ ਕੀ ਆ, ਫਿਰ ਇਹੀ ਬਣੂ ਜੋ ਬਣਦਾ, ਸਾਹਮਣੇ ਤਾਂ ਆਇਆ ਪਿਆ ਸਾਰਾ ਕੁਛ। ਕਿਉਂਕਿ ਮਹਾਰਾਜ ਨੇ ਕਿਹਾ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ।